ਲੋਕ ਮਹੱਲਾ ਤੀਜਾ ਸਤਿਗੁਰੂ ਕੀ ਸੇਵਾ ਗਾਖੜੀ।
ਇਹ ਭਾਈ ਸਤਿਗੁਰਾਂ ਦੀ ਸੇਵਾ ਜਿਹੜੀ ਹੈ ਇਹ ਬਹੁਤ ਗਾਖੜੀ ਕਠਿਨ ਹੈ, ਔਖੀ ਹੈ, ਹਰੇਕ ਆਦਮੀ ਨਹੀਂ ਕਰ ਸਕਦਾ।
ਫਿਰ ਦੀਜਾ ਆਪ ਗਵਾਏ,
ਸਿਰ ਦੇ ਕੇ ਹੀ ਆਪਾਂ ਭਾਵ ਨਹੀਂ ਰੱਖਣਾ ਕਿ ਮੈਂ ਸਿਰ ਦਿੱਤਾ। ਇਹਨਾਂ ਥੋੜੀ ਥੋੜੀ ਗੱਲ ਦੀ ਹੰਗਤਾ ਨਹੀਂ, ਜੀਵ ਛੱਡ ਦੇ ਮਾੜਾ ਜਾ ਕੋਈ ਚੰਗਾ ਕੰਮ ਕਰ ਲਏ ਉਹ ਆਕੜ ਚ ਪੈ ਜਾਂਦਾ ਮੇਰੇ ਵਰਗਾ ਕੋਈ ਨਹੀਂ। ਇੱਥੇ ਸਿਰ ਦੇ ਕੇ ਜਿਵੇਂ ਪੰਜਾਂ ਪਿਆਰਾਂ ਨੂੰ ਸੀਸ ਦੇ ਕੇ ਆਪਾਂ ਭਾਵ ਗਵਾ ਕੇ ਗੁਰਮਤ ਸਿੱਖੀ ਨੂੰ ਪ੍ਰਾਪਤ ਕੀਤਾ ਸੀ ਮਹਾਰਾਜ ਦੇ ਪਾਸੋਂ, ਕਿਉਂ ਸਿਰ ਹੰਕਾਰ ਭੇਟਾ ਕਰਕੇ ਆਪਾਂ ਭਾਵ ਜੋ ਬੇਅਭਿਆਸ ਗਵਾਉਣਾ ਹੈ।
ਸ਼ਬਦ ਮਰ ਹੈ ਫਿਰ ਨਾ ਮਰ ਹੈ,
ਜਿਹੜੇ ਸ਼ਬਦ ਕਰਕੇ ਜੀਵਨ ਭਾਵ ਤੋਂ ਮਰ ਜਾਂਦੇ ਹੈ ਉਹ ਫਿਰ ਮੌਤ ਕਰਕੇ ਨਹੀਂ ਮਰਦੇ ਹਨ, ਮੁਕਤ ਹੋ ਜਾਂਦੇ ਹਨ।
ਤਾਂ ਸੇਵਾ ਪਵੇ ਸਭ
ਥਾਂ, ਸੇਵਾ ਕੀਤੀ ਸਾਰੀ ਥਾਂ ਪ੍ਰਵਾਨਗੀ ਚ ਲੇਖੇ ਚ ਵਾਹਿਗੁਰੂ ਦਰਜ ਪੈ ਜਾਂਦੀ ਹੈ।
ਪਾਰਸ ਪਰਸੇ
ਸਾਰਿਆਂ ਨੂੰ ਪਵੇ ਪ੍ਰਾਪਤ ਹੁੰਦਾ ਥਾਂ ਸਰੂਪ ਰੂਪ ਸੇਵਾ ਕਰਨ ਵਾਲਿਆਂ ਨੂੰ।
ਪਾਰਸ ਪਰਸੇ ਹੈ ਪਾਰਸ ਹੋਵੇ,
ਸਤਿਗੁਰੂ ਸਾਹਿਬ ਜੀ ਹੈ ਪਾਰਸ, ਉਹਨਾਂ ਦੇ ਨਾਲ ਪਰਸਨੇ ਕਰਕੇ ਪਰਮੇਸ਼ਰ ਦਾ ਰੂਪ ਪਾਰਸ ਬਣ ਜਾਂਦੇ ਹਨ। ਪਾਰਸ ਗੁਰਾਂ ਦਾ ਸ਼ਬਦ ਹੈ, ਗੁਰਾਂ ਦੇ ਸ਼ਬਦ ਨਾਲ ਪਰਸਨੇ ਕਰਕੇ ਗੁਰੂ ਨਾਨਕ ਸਾਹਿਬ ਪਾਰਸ ਨਾ ਕਰ ਸਕੇ, ਗੁਰੂ ਅੰਗਦ ਸਾਹਿਬ ਪਾਰਸ ਰੂਪ ਹੋ ਗਏ। ਗੁਰੂ ਅੰਗਦ ਸਾਹਿਬ ਨਾਲ ਪਾਰਸ ਨਾ ਕਰ ਸਕੇ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਪਾਰਸ ਰੂਪ ਹੋ ਜਾਈਦਾ। ਹੋਰਨਾਂ ਲੱਖਾਂ ਦੀ ਕਲਿਆਣ ਕਰਨ ਵਾਲਾ ਜਿਹੜਾ ਸੇਨਾ ਬਣਿਆ ਨਾ ਪਾਰਸ ਤੋਂ, ਉਹ ਅੱਗੇ ਨੀ ਕਿਸੇ ਨੂੰ ਸੇਨਾ ਬਣਾਉਂਦਾ। ਗੁਰੂ ਮਹਾਰਾਜ ਸਾਹਿਬ ਪਾਰਸ ਨਾ ਕਰ ਸਕੇ, ਗੁਰੂ ਦਾ ਸਰੂਪ ਹੀ ਦਸ ਰੂਪ ਜਿਸ ਪ੍ਰਕਾਰ ਹੋਏ ਹੈ ਇੱਕੋ ਜੋਤ, ਇਉਂ ਪਾਰਸ ਰੂਪ ਹੋ ਜਾਈਦਾ ਹੈ।
ਸੱਚ ਰਹਿ ਲਿਵ
ਲਾਈ ਨੂੰ ਲਾ ਕੇ ਰੱਖਦਾ ਹੈ,
ਪੂਰਬ ਹੋਵੇ ਲਿਖੇ,
ਜਿਨ੍ਹਾਂ ਨੇ ਪੂਰਬ ਨਿਸ਼ਕਾਮ ਕਰਮ ਕੀਤੇ ਆ ਮਹਾਰਾਜ ਜੀ ਨੂੰ ਪ੍ਰੇਰੇ ਹੋਏ ਲਿਖਿਆ ਹੈ।
ਸਤਿਗੁਰ ਮਿਲੇ ਪ੍ਰਭ ਆ,
ਉਹਨਾਂ ਨੂੰ ਸਤਿਗੁਰੂ ਸਮਰੱਥ ਵਾਹਿਗੁਰੂ ਦਾ ਰੂਪ ਆ ਕੇ ਮਿਲ ਪੈਂਦੇ ਹੈ, ਸਤਿਗੁਰਾਂ ਦੁਆਰਾ ਪ੍ਰਭੂ ਅਕਾਲ ਪੁਰਖ ਆ ਮਿਲਦਾ ਹੈ।
ਨਾਨਕ ਗਣਤਾ ਸੇਵਕ ਨਾ ਮਿਲੇ,
ਜਿਹੜਾ ਭਾਈ ਗਿਣਤੀ ਵਿੱਚ ਰੱਖੇ ਜੀ ਮੈਂ ਇੰਨੇ ਸਾਧਨ ਕੀਤੇ ਹੈ ਇੰਨੇ ਛਿਲੇ ਕਿਲੇ ਹੈ ਇਉਂ ਜਲਾਉਂਦਾ ਰਹੇ, ਉਹ ਸੇਵਕ ਗਿਣਤੀ ਮਿਣਤੀ ਹੰਗਦਾਰੀ ਕਰਨ ਵਾਲਾ ਮਹਾਰਾਜ ਨਾਲ ਨਹੀਂ ਮਿਲ ਸਕਦਾ।
ਇਸ ਬਖਸ਼ੀ ਸੋ ਪਵੇ ਥਾ,
ਬਖਸ਼ ਲੈਣ ਆਪਾਂ ਭਾਵ ਮਿਲ ਜਾਵੇ ਉਹ ਥਾਂ ਲੇਖੇ ਚ ਪੈਂਦਾ, ਸਰੂਪ ਰੂਪੀ ਥਾਂ ਚ ਪ੍ਰਾਪਤ ਹੁੰਦਾ ਹੈ।
ਮਹੱਲਾ ਤੀਜਾ ਮਹਿਲ ਕੁਮਹਿਲ ਨਾ ਜਾਣਨੀ,
ਮਨਮੁਖਾਂ ਦੀ ਹਾਲਤ ਹੈ ਮਹਿਲ ਕੁਮਹਿਲ ਨਾ ਜਾਣਨੀ। ਮਹਿਲ ਇਹ ਮੇਰੀ ਵਿਆਹ ਦੀ ਇਸਤਰੀ ਹੈ ਅਤੇ ਇਹ ਕੁਮਹਿਲ ਇਹ ਖੋਟਾ ਕੁਸੰਗਤ ਹੈ, ਇਹ ਪਰਾਈ ਇਸਤਰੀ ਹੈ, ਇਸ ਗੱਲ ਦੀ ਪਰਵਾਹ ਨੀ ਉਹ ਕਰਦੇ, ਵਕਾਰਾਂ ਵਿੱਚ ਹਰ ਵਕਤ ਲੱਗੇ ਰਹਿੰਦੇ ਹਨ।
ਮੂਰਖ ਆਪਣੇ ਸਵਾ,
ਮੂਰਖ ਦਾ ਮਤਲਬ ਰੱਖਦੇ ਆ ਜਿਸ ਪ੍ਰਕਾਰ ਸ਼ਰਾਬੀ ਦੀ ਹਾਲਤ ਆਪਣਾ ਪਰਾਇਆ ਨਾ ਪਛਾਣੇ, ਇਹ ਮੂਰਖਾਂ ਦਾ ਸੁਭਾਵ ਹੈ, ਨਾ ਆਪਣਾ ਹੱਕ ਨਾ ਪਰਾਇਆ ਹੱਕ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਵਾਲਾ ਗੁਣ ਨਹੀਂ ਮਨਮੁਖਾਂ ਚ ਹੁੰਦਾ। ਇਸੇ ਪ੍ਰਕਾਰ ਮਹਿਲ ਕੁਮਹਿਲ ਨੇ ਜਾਣਨੀ, ਮਹਿਲ ਜੋ ਮਹਾਰਾਜ ਦੀ ਸੰਗਤ ਹੈ ਤੇ ਕੁਮਹਿਲ ਜਿਹੜੀ ਕੁਸੰਗਤ ਹੈ, ਇਹਦੀ ਸਮਝ ਹੀ ਨਹੀਂ ਹੈ ਉਹਨਾਂ ਇਸੇ ਪੁਰਸ਼ਾਂ ਨੂੰ। ਮਹਿਲ ਪਵਿੱਤਰ ਤੇ ਕੁਮਹਿਲ ਅਪਵਿੱਤਰ, ਪਵਿੱਤਰ ਤੇ ਅਪਵਿੱਤਰ, ਮਹਿਲ ਸਰੂਪ ਦੀ ਪ੍ਰਾਪਤੀ ਵਾਲਾ ਗਿਆਨ ਤੇ ਕੁਮਹਿਲ ਸਰੂਪ ਦੀ ਭੁਲਾਵ ਦੇਣ ਵਾਲਾ ਅਗਿਆਨ, ਗਿਆਨ ਅਗਿਆਨ ਦੀ ਸਮਝ ਹੀ ਨਹੀਂ ਕਿਸੇ ਪ੍ਰਕਾਰ ਦੀ ਨਿਯਮ ਦੀ।
ਮੂਰਖ ਆਪਣੇ ਸਵਾਈ,
ਮਹਿਲ ਕੁਮਹਿਲ ਨੇ ਜਾਣਨੀ, ਮਹਿਲ ਪਰਮੇਸ਼ਰ ਦੇ ਸਰੂਪ ਨੂੰ ਕੁਮਹਿਲ ਕੁਸੰਗਤ ਚ ਬੜੇ ਹੋਏ ਮਹਾਰਾਜ ਦੇ ਸਰੂਪ ਨੂੰ ਕੋਈ ਨਹੀਂ ਜਾਣਦੇ ਹਨ। ਮਹਿਲ ਧਰਮ ਤੇ ਕੁਮਹਿਲ ਕੁਧਰਮ, ਪਾਪ ਤੇ ਪੁੰਨ ਨੂੰ ਕੋਈ ਜਾਣਦੇ ਹੀ ਨਹੀਂ ਹਨ।
ਮੂਰਖ ਆਪਣੇ ਸਵਾਰੇ,
ਮੂਰਖ ਆਪਣੇ ਪ੍ਰਯੋਜਨ ਚ ਲੱਗੇ ਰਹਿੰਦੇ ਹਨ ਸਵਾਦ ਵਿੱਚ।
ਸ਼ਬਦ ਕੀ ਲਹਿ ਤਾਂ ਮਹਿਲ ਲਹਿ,
ਗੁਰੂ ਸਾਹਿਬ ਦੇ ਸ਼ਬਦ ਨੂੰ ਜਾਣਨ ਤਾਂ ਸਰੂਪ ਰੂਪੀ ਸੱਚ ਰੂਪ ਮਹਿਲ ਪ੍ਰਾਪਤ ਕਰ ਲੈਣ।
ਰੂਪੀ ਜੋਤ ਸਮਾ,
ਗੁਰੂ ਬ੍ਰਹਮ ਵਿੱਚ ਉਹਨਾਂ ਦੀ ਜੋਤ ਸਮਾ ਜਾਏ, ਭੇਦ ਹੋ ਜਾਣ।
ਸਦਾ ਸੱਚੇ ਕਾ ਭਾਉ ਮਨ ਵਸੈ,
ਸਦਾ ਸੱਚੇ ਪਾਤਸ਼ਾਹ ਦਾ ਭੈ ਜਿਹਨਾਂ ਦੇ ਮਨ ਚ ਵਸ ਜਾਂਦਾ ਹੈ,
ਤਾਂ ਸਭਾ ਸੂਜੀ
ਪਾਈ, ਧਰਮ ਧਰਮ ਦੀ ਸਮਝ ਪੈ ਜਾਂਦੀ, ਪਾਪ ਪੁੰਨ ਦੀ।
ਸਤਿਗੁਰ ਆਪਣੇ ਘਰ ਵਰਤਦਾ,
ਸਤਿਗੁਰੂ ਸਾਹਿਬ ਆਪਣੇ ਨਾ ਸਿਰ ਸਕਦੀ, ਜਲ ਨੀ ਪਵਨਾ ਤਾਂ ਆਕਾਰ ਨਹੀਂ ਮੇਲ ਨੀ, ਸਤਿਗੁਰ ਜੋ ਕਹਿ ਤਹਾਂ ਨਿਵਾਸਾ ਜਾਏ ਅਵਗਤ ਨਾਥ ਅਗੰਮ ਤਨੀ। ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਘਰ ਸਰੂਪ ਵਿੱਚ ਵਰਤਦੇ ਹਨ, ਸਤ ਸਰੂਪ ਵਿੱਚ
ਆਪੇ ਲਈ ਮਿਲਾ
ਮਹਾਰਾਜ ਸਾਹਿਬ ਜੀ ਜਦੋਂ ਜਾਣਦੇ ਆ ਕਿ ਲਾਇਕ ਹੈ ਹੁਣ ਪਾਰਸ ਦੇ ਨਾਲ ਸ਼ੋ ਕੇ ਸੋਨਾ ਬਣ ਗਿਆ ਬਾਰਾਂ ਬੰਨੀ ਦਾ, ਇਸ ਨੂੰ ਖਜ਼ਾਨੇ ਪਾ ਲਈਏ। ਇਸੇ ਪ੍ਰਕਾਰ ਜਿਹਨਾਂ ਦੇ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ ਗੁਰਾਂ ਦੇ ਸ਼ਬਦ ਦੀ ਪਾਰਸ ਨਾਲ ਛੋ ਕੇ ਮਨ ਤੇ ਬੁੱਧੇ ਬਾਰਾਂ ਸ਼ੁੱਧ ਹੋ ਜਾਂਦੇ ਹੈ, ਉਹਨਾਂ ਨੂੰ ਆਪ ਹੀ ਸੱਚੇ ਪਾਤਸ਼ਾਹ
ਆਪੇ ਲਈ ਮਿਲਾ।
ਇਸ ਰੂਪ ਵਿੱਚ ਬਾਰਾਂ ਬੰਨੀ ਦਾ ਸੋਨਾ ਜਾਣ ਕੇ ਖਜ਼ਾਨੇ ਜਿਵੇਂ ਪਾ ਲਈਦਾ, ਆਪਦੇ ਸੂਰ ਚ ਮੇਲ ਲੈਂਦਾ ਹੈ।
ਨਾਨਕ ਸਤਿਗੁਰ ਮਿਲੇ ਹੈ ਸਭ ਪੂਰੀ ਪੂਰੀ ਪਈ।
ਸਤਿਗੁਰੂ ਜੀ ਦੇ ਨਾਲ ਮਿਲਣੇ ਕਰਕੇ ਮਹਾਰਾਜ ਸਾਹਿਬ ਕਹਿੰਦੇ ਸਾਰੀ ਉਹਨਾਂ ਦੀ ਕਮਾਈ ਭਗਤੀ ਪੂਰੀ ਪੈਗੀ ਕਰਨੀ।
ਜਿਸਨੂੰ ਕਿਰਪਾ ਕਰੇ ਰਜਾ
ਰਜਾ ਆਗਿਆਕਾਰ ਪਰਮੇਸ਼ਰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਰਜਾ ਚਲਾਉਣ ਵਾਲਾ ਕਰਦਾ, ਜਿਨ੍ਹਾਂ ਨੂੰ ਰਜਾ ਚ ਚੱਲਦੇ ਹੋਏ ਭਾਣਾ ਮੰਨਦੇ ਹੋਏ ਜਾਣ ਕੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ।
ਪੌੜੀ ਧਨ ਧਨ ਭਾਗ ਤਿੰਨਾ ਭਗਤ ਜਨਾ,
ਭਗਤੀ ਕਮਾਉਣ ਵਾਲੇ ਜਿਹੜੇ ਪੁਰਖ ਧਨ ਉਹਨਾਂ ਦੇ ਭਾਗ ਧਨਤਾ ਦੇ ਯੋਗ ਹਨ। ਕੌਣ ਭਗਤ
ਗੁਰੂ ਹਰ ਨਾਮਾ ਹਰ ਮੁਖ ਕਹਿਤੇ ਆ,
ਜਿਹੜੇ ਭਾਈ ਹਰੇਕ ਨਾਮਾਂ ਵਿੱਚ ਹਰੀ ਦੇ ਨਾਵਾਂ ਨੂੰ ਮੁੱਖੋਂ ਉਚਾਰਨ ਕਰਦੇ ਹਨ।
ਧਨ ਧਨ ਭਾਗ
ਨਾਵਾਂ ਦੇ ਤਾਂ ਮੁੱਖੋਂ ਉਚਾਰਨਾ ਕਹਿੰਦੇ ਹਨ।
ਧਨ ਧਨ ਭਾਗ ਤਿੰਨਾ ਸੰਤ ਜਨਾ,
ਉਹਨਾਂ ਸੰਤਾਂ ਮਹਾਤਮਾ ਜਨਾ ਪਿਆਰਿਆਂ ਦੇ ਧਨਤਾ ਦੇ ਯੋਗ ਭਾਗ ਹਨ।
ਜੋ ਹਰ ਜਸ ਸਰਵਨੀ ਸਰਵਨੀ ਸੁਣ ਕੇ ਆ,
ਜਿਹੜਾ ਹਰੀ ਦਾ ਜਸ ਹਰ ਵੇਲੇ ਜੇਤਾ ਸੁਣਨਾ ਤੇਤਾ ਨਾ, ਐਸਾ ਅਭਿਆਸ ਜਿਹਨਾਂ ਦਾ ਹੋ ਗਿਆ ਹਰੀ ਦੇ ਜਸ ਨੂੰ ਸਰਦਾ ਤੇ ਵਿਸ਼ਵਾਸ ਵੀ ਕੰਨਾਂ ਨਾਲ ਸੁਣਦੇ ਰਹਿੰਦੇ ਹਨ, ਪ੍ਰੀਤ ਰੁਚੀ ਰੱਖਣ ਨਾਲ ਮੁੱਖੋਂ ਕਹਿੰਦੇ ਭਗਤ ਹਨ।
ਭਾਗ ਜਿਹਨਾਂ ਸੰਤ ਜਨ
ਸੰਤਾਂ ਭਗਤਾਂ ਜਿਹਨਾਂ ਦੇ ਧੰਤਾਂ ਦੇ ਜੋ ਭਾਗ ਹਨ,
ਜੋ ਹਰ ਜਸ ਸਰਵਣੀ ਸੁਣ ਕੇ ਆ,
ਜੋ ਹਰੀ ਦੇ ਜਸ ਨੂੰ ਸਰਦਾ ਤੇ ਵਿਸ਼ਵਾਸ ਉੱਤੇ ਕੰਨਾਂ ਨਾਲ ਸਰਵਣ ਕਰਦੇ ਆ ਸੁਣਦੇ ਆ।
ਧਨ ਧਨ ਭਾਗ ਕਿੰਨਾ ਸਾਧ ਜਨ
ਸੰਤਾਂ ਦੇ ਯੋਗ ਉਹਨਾਂ ਦੇ ਭਾਗ ਹੈ ਸ੍ਰੇਸ਼ਟ ਪੁਰਖਾਂ ਦੇ, ਤੈਨੂੰ ਲਾਈਏ ਵੀ ਜਿਹੜਾ ਤੂੰ ਕਰਨ ਵਾਲਾ ਇਸ
ਨੂੰ ਗਾਏ ਗੁਣੀ ਜਨ ਬਣਦੇ ਆ,
ਹਰੀ ਦੇ ਕੀਰਤਨ ਨੂੰ ਗਾਉਂਦੇ ਹਨ ਤੇ ਗੁਣੀ ਗਿਆਨਵਾਨ ਬਣਦੇ ਹਨ, ਮਹਾਰਾਜ ਸਾਹਿਬ ਦੇ ਗੁਣਾਂ ਨੂੰ ਗਾ ਕੇ ਗੁਣੀ ਤਤਵੇਤੇ ਬਣ ਜਾਂਦੇ ਹਨ, ਹਰੀ ਦੇ ਗੁਣਾਂ ਨੂੰ ਗਾ ਕੀਰਤਨ ਦੇ ਗੁਣ ਵਾਲੇ ਵਿਚਾਰ ਵਾਲੇ ਬਣ ਜਾਂਦੇ ਹਨ।
ਧਨ ਧਨ ਭਾਗ ਤਿੰਨਾ ਗੁਰਮੁਖਾਂ,
ਉਹਨਾਂ ਗੁਰਮੁਖਾਂ ਦੇ ਵੀ ਧੰਤਾ ਦੇ ਜੋ ਭਾਗ ਹਨ,
ਜੋ ਗੁਰ ਸਿੱਖ ਲੈ ਮਨ ਗਿਣਦੇ ਆ,
ਜਿਹੜੇ ਸਤਿਗੁਰਾਂ ਦੀ ਸਿੱਖਿਆ ਨੂੰ ਲੈ ਕੇ ਆਪਣੇ ਮਨ ਨੂੰ ਜਿੱਤ ਲੈਂਦੇ ਆ, ਉਹਨਾਂ ਦਾ ਨਾਮ ਗੁਰਮੁਖ ਹੈ।
ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ,
ਸਾਰਿਆਂ ਨਾਲੋਂ ਗੁਰਮੁਖ ਸਿੱਖਾਂ ਦੇ ਉਹਨਾਂ ਦੇ ਬਹੁਤ ਵੱਡੇ ਭਾਗ ਹਨ।
ਜੋ ਗੁਰਚਰਨ ਸਿੱਖ ਪੜਦੇ ਆ,
ਜਿਹਨਾਂ ਨੇ ਪਹਿਲਾਂ ਪਰਮੇਸ਼ੁਰ ਦੀ ਭਗਤੀ ਕੀਤੀ, ਹਰੀ ਦੇ ਨਾਮ ਨੂੰ ਸਰਵਣ ਕੀਤਾ ਹੈ, ਮੁੱਖੋਂ ਕਿਹਾ ਹੈ ਅਤੇ ਫਿਰ ਕੰਨਾਂ ਚ ਹਰ ਵਕਤ ਸੁਣਦੇ ਰਹਿੰਦੇ ਹਨ, ਫਿਰ ਮਾਰੇ ਦਾ ਕੀਰਤਨ ਵੀ ਨਾਲ ਗਾ ਕੇ ਸਾਧੂ ਬਣਦੇ ਹਨ, ਫਿਰ ਮਨ ਨੂੰ ਜਿੱਤਦੇ ਗੁਰਮੁਖ ਬਣਦੇ ਹੈ। ਅੱਗੇ ਪੰਜਵਾਂ ਦਰਜਾ ਗੁਰਸਿੱਖੀ ਦਾ ਉਹਨਾਂ ਨੂੰ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਉਹਨਾਂ ਗੁਰਸਿੱਖਾਂ ਦੇ ਚਾਰੇ ਦਰਜਿਆਂ ਨੂੰ ਪ੍ਰਾਪਤ ਕਰਕੇ ਫਿਰ ਆਪਾਂ ਨੀ ਗੁੰਜਣ ਆਉਂਦੇ, ਜਿਹੜੇ ਉਹਨਾਂ ਦੇ ਸਾਰੇ ਸਾਰਿਆਂ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਹਨ।
ਜੋ ਗੁਰਚਰਨੀ ਸਿੱਖ ਪੜਦੇ,
ਜਿਹੜੇ ਗੁਰੂ ਸਾਹਿਬ ਦੇ ਚਰਨਾਂ 'ਚ ਗੁਰਸਿੱਖ ਪਏ ਰਹਿੰਦੇ ਹਨ, ਜੇ ਆਪ ਨੀ ਕੁਛ ਆਪਸਾ ਕਰਕੇ ਸੁਣਾ ਚੁਣਾਵੇ, ਐਸਾ ਗੁੰਜਣ ਅੰਦਰ ਆ ਗਿਆ, ਉਹ ਸਭਨਾਂ ਤੋਂ ਗੁਰਮੁਖ ਸਿੱਖ ਵੱਡੇ ਹਨ।
ਸਲੋਕ ਮਹੱਲਾ ਤੀਜਾ, ਬ੍ਰਹਮ ਦੁੰਦਾ ਤੇ ਉਸਦਾ ਬ੍ਰਹਮਾਤਰ ਹੈ।
ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਪਾਸ ਮਾਈ ਦਾਸ ਨੇ ਗੁਰੂ ਸਾਹਿਬ ਦੀ ਸਿਫਤ ਸੁਣੀ ਤੇ ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਸਤਿਗੁਰੂ ਦਾ ਇਹ ਨਿਯਮ ਸੀ, ਜਿਹੜਾ ਪਹਿਲਾਂ ਲੰਗਰ ਚੋਂ ਪ੍ਰਸ਼ਾਦ ਛਕੇ ਉਹਨੂੰ ਦਰਸ਼ਨ ਦਿੰਦੇ ਸਨ। ਮਾਈ ਦਾਸ ਜਦੋਂ ਆਇਆ ਸ੍ਰੀ ਗੋਇੰਦਵਾਲ ਸਾਹਿਬ ਵਿੱਚ, ਉਦੋਂ ਸਿੰਘਾਂ ਨੇ ਕਿਹਾ ਕਿ ਭਾਈ ਪਹਿਲਾਂ ਲੰਗਰ ਚੋਂ ਪ੍ਰਸ਼ਾਦ ਛਕ ਫਿਰ ਗੁਰੂ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ ਕਰੀ। ਇਹਨੇ ਕਿਹਾ ਮੈਂ ਕਰਮਕਾਂਡੀ ਹੈ, ਇਹ ਕਰਮਕਾਂਡੀ ਹੋਣੇ ਕਰਕੇ ਮੇਰੇ ਜੋ ਨਿਗਮ ਟੁੱਟ ਜੂਗਾ। ਕਹਿੰਦੇ ਚਲੋ ਦੁਆਰਕਾ ਚੱਲ ਕੇ ਦਰਸ਼ਨ ਕਰਦੇ, ਉੱਥੋਂ ਗੁਰੂ ਸਾਹਿਬ ਦੇ ਦਰਸ਼ਨ ਨਾ ਕੀਤੇ, ਲੰਗਰ ਦੀ ਸੰਕਾ ਕਰਕੇ ਸਾਹਿਬ ਸੰਗਤ ਜੀ ਮੁੜ ਗਿਆ। ਰਸਤੇ ਵਿੱਚ ਕ੍ਰਿਸ਼ਨ ਅਸ਼ਟਮੀ ਦਾ ਦਿਨ ਆਇਆ, ਕ੍ਰਿਸ਼ਨ ਜੀ ਦਾ ਉਪਾਸ ਕਰੀਏ, ਇਹਨੂੰ ਵਰਤ ਰੱਖਿਆ। ਵਰਤ ਰੱਖਣ ਤੋਂ ਰਾਤ ਨੂੰ ਬੜੀ ਵਰਖਾ ਹੋਈ, ਇੱਕ ਖੋਡ ਵਿੱਚ ਖੜ ਕੇ ਦਿਖਦੇ ਸਾਰੀ ਰਾਤ ਕ੍ਰਿਸ਼ਨ ਕ੍ਰਿਸ਼ਨ ਕਰਦਾ ਰਿਹਾ। ਸਵੇਰੇ ਇਹਨੂੰ ਵਰਤ ਖੋਲਣਾ ਸੀ, ਉਸ ਵੇਲੇ ਵਰਤ ਦਾ ਸੰਕਲਪ ਕੀਤਾ ਕਿ ਜੇ ਵਰਤ ਇਸ ਵੇਲੇ ਕੋਈ ਮੈਨੂੰ ਮਿਲ ਜਾਵੇ ਚੀਜ਼ ਤਾਂ ਵਰਤ ਖੋਲਦੇ ਹਾਂ। ਉਸ ਵੇਲੇ ਅੰਤਰਜਾਮੀ ਨੇ ਇੱਕ ਰੂਪ ਧਾਰ ਕੇ ਇਹਦੇ ਕੋਲ ਕੱਚੀ ਰਸੋਈ ਚੌਲ ਉਜੇ ਹੋਏ ਰੱਖ ਗਏ, ਫਿਰ ਸ਼ੰਕਾ ਹੁਰੀ ਕਹਿੰਦਾ ਦਿਲ ਦੀ ਭਾਵਨਾ ਤਾਂ ਪੂਰੀ ਹੋ ਗਈ ਹੈ, ਪਰ ਉਹੋ ਹੀ ਜੋ ਗੁਰੂ ਅਮਰਦਾਸ ਸਾਹਿਬ ਦਾ ਲੰਗਰ ਮੈਂ ਛੱਡ ਕੇ ਆਇਆ ਸੀ ਉਹ ਕੱਚੀ ਰਸੋਈ ਰੁੱਝੀ ਹੋਈ ਹੈ, ਇਹ ਮੇਰਾ ਖਾਣ ਦੇ ਯੋਗ ਨਹੀਂ ਹੈ। ਉਸ ਵੇਲੇ ਫਿਰ ਦੂਜਾ ਰੂਪ ਧਾਰ ਕੇ ਮਾਰਾ ਮਠਿਆਈ ਰੱਖ ਕੇ, ਫਿਰ ਮਠਿਆਈ ਮੇਰੇ ਵਰਤ ਖੋਲੇ ਮੇਰੇ ਦਿਲ ਚ ਪ੍ਰੇਮ ਚ ਬਹੁਤ ਮਸਤ ਹੋ ਗਿਆ, ਕਹਿੰਦਾ ਮਹਾਰਾਜ ਮੈਨੂੰ ਦਰਸ਼ਨ ਕਿਉਂ ਨਹੀਂ ਹੁੰਦੇ। ਉਸ ਵੇਲੇ ਆਕਾਸ਼ਵਾਣੀ ਦੁਆਰਾ ਕਿਹਾ ਕਿ ਜਿੱਥੇ ਪਰਮੇਸ਼ਵਰ ਦਾ ਰੂਪ ਗੁਰੂ ਅਮਰਦਾਸ ਸਾਹਿਬ ਜੀ ਦੁਨੀਆਂ ਨੂੰ ਤਾਰ ਰਹੇ ਹੈ, ਮਾਈ ਦਾਸ ਹੈ ਉੱਥੋਂ ਬੇਮੁਖ ਹੋ ਕੇ ਆਇਆ, ਤੂੰ ਭਾਵੇਂ ਦੁਆਰਕਾ ਚਲੇ ਜਾ ਕਿਤੇ ਚਲੇ ਜਾ ਤੈਨੂੰ ਦਰਸ਼ਨ ਨਹੀਂ ਮਹਾਰਾਜ ਦੇ ਹੁਣ। ਇਹ ਸੁਣ ਕੇ ਫਿਰ ਉਸੇ ਵੇਲੇ ਮੁੜ ਪਿਆ, ਮੁੜ ਕੇ ਗੋਬਿੰਦਵਾਲ ਸਾਹਿਬ ਆ ਕੇ ਪਹਿਲਾਂ ਲੰਗਰ ਚੋਂ ਪ੍ਰਸ਼ਾਦ ਛਕਿਆ, ਫਿਰ ਗੁਰੂ ਸਾਹਿਬ ਦੀ ਇੱਛਾ ਕੀਤੀ ਕਿ ਮੈਨੂੰ ਮਹਾਰਾਜ ਹਜ਼ਾਰ ਮੁੱਖਾਂ ਵਾਲਾ ਹਜ਼ਾਰ ਨੇਤਰਾਂ ਵਾਲਾ ਦਰਸ਼ਨ ਦੇਣ। ਇਹ ਉਸ ਵੇਲੇ ਮਹਾਰਾਜ ਜੋ ਦਰਬਾਰ ਚ ਆਇਆ ਗੁਰੂ ਸਾਹਿਬ ਨੇ ਉਹ ਜਿਹਾ ਸਰੂਪ ਧਾਰ ਲਿਆ ਮਹਾਂਵਿਸ਼ਨੂੰ ਵਾਲਾ ਰੂਪ ਧਾਰ ਕੇ, ਜੋ ਦਰਸ਼ਨ ਦਿੱਤੇ ਮਾਈ ਦਾਸ ਜਿਹੜਾ ਪ੍ਰਕਾਸ਼ ਸੀ ਸਹਾਰ ਨਹੀਂ ਸਕਿਆ, ਬੇਹੋਸ਼ ਹੋ ਕੇ ਡਿੱਗ ਪਿਆ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਚਰਨ ਸੁਹਾ ਕੇ ਇਹਨੂੰ ਸਰਜੀਤ ਕੀਤਾ, ਉਹ ਸਿੱਖਾਂ ਦੇ ਤਾਰਨ ਵਾਲਾ ਰੂਪ ਧਾਰ ਕੇ ਤੀਜਾ ਸਰੂਪ ਗੁਰੂ ਨਾਨਕ ਦਾ ਗੁਰੂ ਅਮਰਦਾਸ ਸਾਹਿਬ ਸੂਰਦਮ ਸਰੂਪ ਵਿੱਚ ਮਜਲਾ ਕਰਦ ਬਾਗਨ ਦੇ ਨਿਆਣੀ ਸੱਚੇ ਪਾਤਸ਼ਾਹ ਜੀ ਬੈਠੇ ਦੇਖੇ ਤੇ ਸਤਿਗੁਰਾਂ ਦੇ ਚਰਨਾਂ ਦਾ ਸਾਧਕ ਬਣਿਆ। ਕਹਿਣ ਲੱਗਾ ਜੀ ਮੈਂ ਅੱਗੇ ਭੋਜਨ ਛੱਡ ਕੇ ਤਾਂ ਚਲਿਆ ਗਿਆ ਸੀ, ਮੇਰਾ ਬ੍ਰਾਹਮਣ ਪੁਣਾ ਨਹੀਂ ਸੀ ਰਹਿਣਾ। ਸੁਣ ਕੇ ਗੁਰੂ ਸਾਹਿਬ ਉਪਦੇਸ਼ ਬਖਸ਼ਦੇ ਹਨ,
ਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ।
ਭਾਈ ਜਿਹੜਾ ਬ੍ਰਹਮਾਤਮਾ ਨੂੰ ਬਿੰਦੈ ਜਾਣ ਲਵੇ ਉਹਦਾ ਹੀ ਬ੍ਰਾਹਮਣ ਪੁਣਾ ਰਹਿ ਸਕਦਾ ਹੈ, ਮਾਈ ਦਾਸ ਵਿਰਾਗੀ ਉਹਦਾ ਬ੍ਰਾਹਮਣ ਪੁਣਾ ਰਹਿ ਸਕਦਾ ਜਿਹੜਾ ਬ੍ਰਹਮ ਜਾਣ ਲਵੇ ਪਰਮੇਸ਼ਵਰ ਨੂੰ। ਪਰਮੇਸ਼ਵਰ ਨੂੰ ਜਾਣਨਾ ਹੈ, ਸੁਣ ਬਾਵੇ ਮਤ ਜਾਣੇ ਪ੍ਰਭ ਮੈਂ ਪਾਇਆ, ਸੁਣ ਬਾਵਰੇ ਥੀ ਉਰੇਣ ਜਿੰਨੀ ਪ੍ਰਭ ਧਿਆਇਆ, ਜਿਨ ਪ੍ਰਭ ਧਿਆਇਆ ਤਿੰਨ ਸੁਖ ਪਾਇਆ, ਜਿਹਨਾਂ ਨੂੰ ਮਾਰਨ ਨੂੰ ਧਿਆਇਆ ਉਹਨਾਂ ਨੂੰ ਸੁਖ ਸਰੂਪ ਨੂੰ ਪਾਇਆ ਹੈ। ਇਹ ਬ੍ਰਹਮ ਦਾ ਦੇਵ ਲਾ ਕੇ ਉਸ ਵਿੱਚ ਜੁੜਨਾ, ਉਹਦੇ ਰੰਗ ਨੂੰ ਪ੍ਰਾਪਤ ਕਰਨਾ, ਇਹ ਜਿਹੜਾ ਬ੍ਰਹਮ ਨੂੰ ਬਿੰਦਾ ਜਾਣ ਲਵੇ ਅਦਵੈਤ ਰੂਪ ਕਰਕੇ ਤੇ ਦਾ ਬ੍ਰਾਹਮਣ ਪੁਣਾ ਪਾਈ ਰਹਿੰਦਾ, ਕਿਉਂਕਿ ਬ੍ਰਹਮ ਬਿੰਦ ਤੇ ਬ੍ਰਾਹਮਣ ਬ੍ਰਹਮ ਨੂੰ ਜਾਣਨੇ ਵਾਲਾ ਇੱਕ ਉਹ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਏ ਤਾਂ ਹਮਾਰ ਹੈ। ਇਉਂ ਬ੍ਰਾਹਮਣ ਪੁਣਾ ਵੈਸ਼ਨੂ ਪੁਣਾ ਰਹਿ ਸਕਦਾ ਹੈ।
ਏਕ ਸ਼ਬਦ ਲੇਵਲਾ
ਬ੍ਰਹਮ ਨੂੰ ਕਿਵੇਂ ਜਾਣਿਆ ਜਾਵੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਇੱਕ ਜੋ ਸ਼ਬਦ ਗੁਰਾਂ ਦਾ ਉਪਦੇਸ਼ ਹੈ ਉਸ ਦੁਆਰਾ ਪ੍ਰਵੇਸ਼ ਲਿਵ ਕਿਵੇਂ ਲਾਉਣਾ ਕਰੇ।
ਨਵ
ਨਿਧੀ ਪ੍ਰਾਣ ਵਾਸਤੇ ਚੜ ਜਨਮ ਨਾ ਆਵਾ,
ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆ ਫਿਰ ਹੈ।
ਮਾਈ ਦਾਸ ਨੌ ਨਿਧੀਆਂ ਅਸਲ ਬਸਮ ਆਦਿਕ ਤੇ ਅਠਾਰਾਂ ਸਿੱਧੀਆਂ ਅਲਮਾ ਮਹਿਮਾ ਗਰਮਾ ਆਦਿਕ ਇਹ ਸਾਰੀਆਂ ਪਿੱਛੇ ਉਹਨਾਂ ਮਹਾਂਪੁਰਖਾਂ ਦੇ ਲੱਗੀਆਂ ਫਿਰਦੀਆਂ ਹਨ, ਉਹਨਾਂ ਨੂੰ ਰੁਚੀ ਨੀ ਹੁੰਦੀ ਇਹਨਾਂ ਦੇ ਵਰਤਨ ਦੀ।
ਹਰ ਹਿਰਦੈ ਸਦਾ
ਵਸਾਏ ਹਰੀ ਦੇ ਨਾਮ ਨੂੰ ਹਿਰਦੇ ਸਦਾ ਵਾਸਤੇ ਵਸਾਉਂਦੇ ਹੈ, ਉਹਨਾਂ ਨੂੰ ਇਹ ਭੁੱਖ ਨੀ ਲੈਂਦੀ ਰਹਿੰਦੀ ਰੁਚੀਆਂ ਸਿੱਧੀਆਂ ਦੀ, ਉਹ ਜਾਣਦੇ ਵਿੱਚ ਮੋਹ ਪੈਦਾ ਹੁੰਦਾ ਪਦਾਰਥ ਹੋਣੇ ਤੋਂ। ਇਸ ਕਰਕੇ ਜੋ ਹਰੀ ਨੂੰ ਹਿਰਦੇ ਸਦਾ ਵਸਾਉਂਦੇ ਹੈ ਇਹ ਭਾਵੇਂ ਉਹਨਾਂ ਦੇ ਮਗਰ ਮਗਰ ਤੁਰੀਆਂ ਫਿਰਦੀਆਂ ਪਰ ਉਹ ਬੇਪਰਵਾਹ ਹੁੰਦੇ ਹਨ।
ਸਤਿਗੁਰ
ਸਾਹਿਬ ਸਿੰਘ ਜੀ ਲਾੜੀਆਂ ਲਾੜੇ ਦੇ ਮਗਰ ਮਗਰ ਤੁਰੀਆਂ ਫਿਰਦੀਆਂ ਤੁਰੀਆਂ ਫਿਰਦੀਆਂ ਰਹਿੰਦੀਆਂ ਸਿੱਧੀਆਂ ਉਹਨਾਂ ਮਹਾਂਪੁਰਖਾਂ ਦੇ ਵਰੋ ਵਰੋ ਕੋਲ ਕੰਤ ਕਹਿੰਦੀਆਂ ਹੋਈਆਂ, ਇਹ ਮੁਕਤ ਅਨੰਤ ਪੁਕਾਰਨ ਜਾਈ ਚਾਰੇ ਮੁਕਤੀਆਂ, ਪਰ ਫੇਰ ਵੀ ਉਹਨਾਂ ਦੀ ਰੁਚੀ ਨਹੀਂ ਹੈ ਇਸ ਪਾਸੇ ਲੱਗੀ ਨੀ, ਉਹਦਾ ਮਹਾਰਾਜ ਦੇ ਸਰੂਪ ਚ ਲੱਗੇ ਮੁਕਤ ਲੱਕੜੀ ਦੀ ਗਿਆਨੀ ਤਿਆਗੇ ਇਹਨਾਂ ਤਿਆਗ ਕਰਕੇ ਹਰੀ ਨੂੰ ਹਿਰਦੇ ਲਾਉਂਦੇ ਹਨ।
ਸਤਿਗੁਰ ਨਾਉ ਨਾ ਪਾਏ
ਨਾਮ ਜਿਸ ਨਾਮ ਕਰਕੇ ਅਠਾਰਾਂ ਸਿੱਧੀਆਂ ਨੌ ਨਿਧੀਆਂ ਪਿੱਛੇ ਲੱਗੀਆਂ ਫਿਰਦੀਆਂ ਹੈ ਤੇ ਵਾਸ਼ਨਾ ਨੀ ਕੋਈ ਰਹਿੰਦੀ ਤ੍ਰਿਸ਼ਨਾ ਨੀ ਕੋਈ ਰਹਿੰਦੀ ਰਸਾਂ ਕਸਾਂ ਦੀ, ਉਹ ਅੰਮ੍ਰਿਤ ਨਾਮ ਸਤਿਗੁਰਾਂ ਦੀ ਸ਼ਰਨ ਤੋਂ ਬਿਨਾਂ ਨਹੀਂ ਕਿਤੋਂ ਵੀ ਪਾਈਦਾ।
ਬੁੱਝੋ ਕਰ ਵਿਚਾਰ,
ਇਸ ਗੱਲ ਨੂੰ ਬੁੱਝੋ ਵੇਦਾਂ ਸ਼ਾਸਤਰਾਂ ਨੂੰ ਤੇ ਵਿਚਾਰ ਕਰਕੇ ਮਹਾਤਮਾ ਦੀ ਸੰਗਤ ਵਿੱਚ ਵਿਚਾਰ ਕਰਕੇ ਬੁੱਝ ਲਓ ਸਮਝ ਲਓ ਇਸ ਗੱਲ ਨੂੰ।
ਨਾਨਕ ਪੂਰੇ
ਪੁੱਛ ਕੇ ਦੇਖੋ ਤਤਵੇਤਿਆਂ ਨਾਲ ਵਿਚਾਰ ਕਰਕੇ,
ਨਾਨਕ ਪੂਰੇ ਭਾਗ ਸਤਿਗੁਰ ਮਿਲੇ,
ਉਹਨਾਂ ਦੇ ਪੂਰਨ ਭਾਗ ਹੈ ਨਿਸ਼ਕਾਮ ਕਰਮ ਕੀਤੇ ਹੋਏ ਹੈ ਉਹਨਾਂ ਨੂੰ ਸਤਿਗੁਰਾਂ ਦਾ ਮਿਲਾਪ ਹੁੰਦਾ ਹੈ।
ਸੁਖ ਪਾਏ ਜੁਗ ਚਾਰ,
ਫਿਰ ਸਤਿਗੁਰਾਂ ਨਾਲ ਮਿਲ ਕੇ ਪੁਰਖ ਚੌਹਾਂ ਯੁਗਾਂ ਵਾਲੇ ਸੰਸਾਰ ਚ ਸੁਖ ਪਾਉਂਦਾ ਹੈ, ਚੌਹਾਂ ਯੁਗਾਂ ਚ ਤੱਕ ਚਿਰਜੀਵੀ ਹੋ ਕੇ ਆਤਮਨੰਦ ਸੁਖ ਨੂੰ ਪਾਉਂਦਾ ਹੈ। ਯੁਗ ਚਾਰ ਚਾਰੇ ਸਾਧਨ ਵੀ ਉਹਦੇ ਸਫਲੇ ਹੈ, ਵਿਰਾਗ ਵੇ ਖੜ ਸੰਤੀ ਮੋਖ ਇੱਛਾ ਅਤੇ ਯੁਗ ਚਾਰ ਸਰਵਣ ਵੱਲੋਂ ਅਧਿਆਸਨ ਦੇ ਤੱਤ ਹੁੰਦਾ ਸੋਚਦੇ ਵੀ ਅੰਤਰੰਗ ਸਾਧਨ ਵੀ ਉਹਨਾਂ ਦੇ ਸਫਲੇ ਹੈ। ਇਸ ਪ੍ਰਕਾਰ ਯੁਗ ਚਾਰ ਚਹਾਂ ਜੁਗਾਂ ਵਾਲੇ ਸੰਸਾਰ ਚ ਉਸ ਸਰੂਪ ਨੂੰ ਪਾਉਂਦੇ ਹਨ। ਯੁਗ ਜੀਵੀ ਦੀ ਏਕਤਾ ਹੋ ਜਾਂਦੀ ਹੈ, ਇਸ ਪ੍ਰਕਾਰ ਚਾਰੂ ਸੁੰਦਰ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਸੁਖ ਸਰੂਪ ਨੂੰ ਪਾ ਲੈਂਦਾ ਹੈ।
ਮਹੱਲਾ ਤੀਜਾ, ਕਿਆ ਗੱਭਰੂ ਕਿਆ ਬਿਰਦ ਹੈ।
ਇਹ ਭਾਈ ਜੇ ਗੱਭਰੂ ਜਵਾਨ ਹੋ ਗਿਆ ਤਾਂ ਕੀ ਬਣ ਗਿਆ, ਜੇ ਬਿਰਦ ਹੋ ਗਿਆ ਬੁੜਾ ਹੋ ਗਿਆ ਤਾਂ ਕੀ ਬਣ ਗਿਆ।
ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾ,
ਜਿੰਨਾ ਚਿਰ ਮਨਮੁਖ ਸੁਭਾਅ ਹੈ ਗੱਭਰੂ ਹੋਇਆ ਵੀ ਨੀ ਸੁਖ ਹੋਊਗਾ, ਤੇ ਜਿੰਨਾ ਚਿਰ ਮਨਮੁਖ ਸੁਭਾਅ ਉਹਨਾਂ ਚਿਰ ਬਿਰਦ ਹੋਇਆ ਵੀ ਸ਼ਾਂਤੀ ਨੀ ਆਉਂਦੀ, ਜਿੰਨਾ ਚਿਰ ਜਿੰਨਾ ਦੀ ਤ੍ਰਿਸ਼ਨਾ ਦੀ ਭੁੱਖ ਨੀ ਜਾਂਦੀ। ਉਹ ਮਨੁੱਖਾਂ ਦੇ ਜਵਾਨ ਹੋਣਾ ਤੇ ਬਿਰਧ ਹੋਣੇ ਕਰਕੇ ਇੱਕੋ ਜਿਹੇ ਤ੍ਰਿਸ਼ਨਾ ਦੇ ਮਾਰੇ ਰਹਿੰਦੇ ਹੈ, ਹਰ ਵਕਤ ਤ੍ਰਿਸ਼ਨਾ ਦੀ ਰਸਾਂ ਕਸਾਂ ਦੇ ਭੋਗਣ ਦੀ ਆਸਾ ਭੁੱਖ ਪਦਾਰਥਾਂ ਦੀ ਨਹੀਂ ਜਾਂਦੀ ਉਹਨਾਂ ਦੀ। ਕਿਆ ਗੱਭਰੂ ਆਪਣੇ ਆਪ ਨੂੰ ਸਤਸੰਗੀ ਕਹਾਉਣ ਲੱਗ ਗਿਆ ਤਾਂ ਕੀ ਬਣ ਗਿਆ, ਜੇ ਮਨਮੁੱਖ ਹੈ ਮਾਨੋ ਤੇ ਕੀ ਹੈ ਬਿਰਧ ਹੋ ਗਿਆ ਜੇ ਗ੍ਰਿਸ਼ਤੀ ਬਣ ਗਿਆ। ਮਨੁੱਖ ਦੇ ਨੂੰ ਤ੍ਰਿਸ਼ਨਾ ਦੀ ਭੁੱਖ ਅਜੇ ਜਾਂਦੀ ਨੀ ਹੈ।
ਗੁਰਮੁਖ ਸ਼ਬਦ ਹੀ ਰੱਟਿਆ,
ਜਿਹੜੇ ਗੁਰਮੁਖ ਹਨ ਉਹ ਗੁਰੂ ਸਾਹਿਬ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ ਹਰ ਵਕਤ। ਗੱਭਰੂ ਕਿਆ ਸਾਧਨ ਸੰਪੰਨ ਹੋ ਗਿਆ, ਕਿਆ ਬਿਰਧ ਹੋ ਗਿਆ, ਬੜਾ ਸਰੀਰ ਸਿਸਲ ਹੋ ਗਿਆ ਵਕਾਰ ਕਰਮ ਕਰਦੇ ਹੋਏ ਦਾ, ਤ੍ਰਿਸ਼ਨਾ ਦੀ ਭੁੱਖ ਨੀ ਜਦੋਂ ਗਈ।
ਗੁਰਮੁਖ ਸ਼ਬਦ ਹੀ ਰੱਟਿਆ,
ਜਿਹੜੇ ਗੁਰਮੁਖ ਹਨ ਉਹ ਗੁਰਾਂ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ ਹਰ ਵਕਤ।
ਸ਼ੀਤਲ ਹੋਏ ਆਪ
ਗਵਾ, ਸ਼ੀਤਲ ਠੰਡੇ ਹੋ ਗਏ ਆ, ਸ਼ਾਂਤ ਹੋ ਗਏ ਆ, ਵਾਸ਼ਨਾ ਸਭ ਮਿਟ ਗਈਆਂ ਹਨ।
ਅੰਦਰ ਤ੍ਰਿਪਤ
ਸੰਤੁਖਿਆ, ਅੰਦਰ ਹਿਰਦਾ ਜਿਹੜਾ ਆਤਮ ਤ੍ਰਿਪਤੀ ਕਰਕੇ ਸੰਤੁਸ਼ਟ ਹੋ ਗਿਆ, ਪ੍ਰਸੰਨ ਹੋ ਗਿਆ, ਸਾਰੇ ਲੋਕ ਆਦਿਕ ਮਿਟ ਗਏ ਹੈ, ਸੰਤੋਖ ਦੇ ਸਹਿਤ ਹੋ ਗਿਆ ਹੈ।
ਫਿਰ ਭੁੱਖ ਨਾ ਲੱਗਾ,
ਅਗਨੀ ਹੁੰਦੀ ਹੈ ਸੰਤੋਖ ਆ ਜਾਣਾ, ਇਹ ਗਿਆਨ ਦੇ ਲੱਖਣ ਹਨਗੇ ਪੂਰਨ। ਸੋ ਉਹਨਾਂ ਨੂੰ ਫਿਰ ਆਸਾ ਰੂਪੀ ਭੁੱਖ ਪਦਾਰਥਾਂ ਦੀ ਨਹੀਂ ਆ ਕੇ ਲੱਗਦੀ।
ਨਾਨਕ ਜੀ ਗੁਰਮੁਖ ਕਰੇ ਸੋ ਪ੍ਰਵਾਨ ਹੈ।
ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰਮੁਖ ਕਮਾਈ ਕਰਦੇ ਹੈ, ਸਿਮਰਨ ਕਰਦੇ ਹੈ, ਭਜਨ ਕਰਦੇ ਹੈ, ਚਾਹੇ ਗ੍ਰਸਥ ਚ ਰਹਿੰਦੇ ਹੈ, ਚਾਹੇ ਉਹ ਆਰਾਮ ਰਹਿੰਦੇ ਹੈ, ਜੋ ਵੀ ਗੁਰਮੁਖ ਕਰਤੱਵ ਕਰਦੇ ਉਹ ਪ੍ਰਮਾਣਿਕ ਸਫਲਾਈ ਹੈ।
ਜੋ ਨਾਮ ਰਹੇ ਲਿਵਲਾ,
ਗੁਰਮੁਖ ਕੌਣ ਹੈ ਜੋ ਨਾਮ ਵਿੱਚ ਹਰ ਵਕਤ ਲਿਵਲਾਈ ਰੱਖਦੇ ਹੈ, ਹਰ ਵਕਤ ਵਿਰਤੀ ਨੂੰ ਜੋੜੀ ਰੱਖਦੇ ਹਨ। ਸਤਿਗੁਰੂ ਜੀ ਕਹਿੰਦੇ ਹਨ
ਪੌੜੀ ਹਉ ਬਲਿਹਾਰੀ ਤਿੰਨ ਕੌ,
ਪਿਆਰਿਆਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਗੁਰਮੁਖ ਸਿੱਖਾ,
ਜਿਹੜੇ ਗੁਰਮੁਖ ਬਣ ਕੇ ਫਿਰ ਸਿੱਖੀ ਨੂੰ ਕਮਾਉਂਦੇ ਹੈ, ਗੁਰਮੁਖ ਰੋਣ ਹੱਥੇ ਆਉਂਦੇ ਹੋਏ, ਗੁਰਮੁਖ ਪਿਆਰੇ ਗੁਰੂ ਸਾਹਿਬ ਦੀ ਸਿੱਖੀ ਨੂੰ ਕਮਾਉਣ ਵਾਲੇ ਗੁਰਸਿੱਖਾਂ ਨੇ,
ਜੋ ਹਰ ਨਾਮ
ਦੁਆਰਾ ਜਿਨ੍ਹਾਂ ਨੇ ਸਿੱਖਿਆ ਨੂੰ ਸਿੱਖਿਆ ਹੈ,
ਜੋ ਹਰ ਨਾਮ ਧਿਆਏ ਦੇ,
ਜੋ ਪਰਮੇਸ਼ੁਰ ਦੇ ਨਾਮ ਨੂੰ ਧਿਆਤਾ ਧਿਆਨ ਤੇ ਤ੍ਰਿਪਤੀ ਮੇਰ ਕੇ ਧਿਆਕਾਰ ਰੂਪ ਬਣਾ ਕੇ ਤੂੰ ਤੂੰ ਕਰਤਾ ਤੂੰ ਹੋਆ ਮੁਝਵੇਂ ਰਵਾ ਰਹਿ ਰਹੂ, ਇਸ ਪ੍ਰਕਾਰ ਜੋ ਧਿਆਉਂਦੇ ਹਨ।
ਦਰਸ਼ਨ ਸਿੱਖਾ,
ਉਹਨਾਂ ਗੁਰਮੁਖਾਂ ਦੇ ਦਰਸ਼ਨ ਵੇਖੀਏ, ਉਹਨਾਂ ਨੂੰ ਮਹਾਰਾਜ ਦਾ ਦਰਸ਼ਨ ਵੇਖ ਲਿਆ, ਪ੍ਰਤੱਖ ਦਰਸ਼ਨ ਪਾ ਲਏ ਉਹਨਾਂ ਨੇ।
ਹੁਣ ਕੀਰਤਨ ਹਰ ਗੁਣ ਰਵਾ,
ਉਹਨਾਂ ਗੁਰਮੁਖਾਂ ਦੀ ਰਸਨਾ ਤੋਂ ਕੀਰਤਨ ਸੁਣ ਕੇ ਫਿਰ ਹਰੀ ਦੇ ਗੁਣਾਂ ਨੂੰ ਮੂੰਹੋਂ ਆਪ ਵੀ ਉਚਾਰਨ ਕਰਾਂ, ਆਪ ਵੀ ਮਨ ਨੂੰ ਵਿਹਲਾ ਨਾ ਰੱਖਾਂ, ਕੀਰਤਨ ਸੁਣ ਕੇ ਨਾਮ ਚਿੱਲੇ ਬੁਲਾ ਕੇ ਉਚਾਰਨ ਕਰਾਂ ਨਾਮ ਨੂੰ।
ਹਰ ਜਸ ਮਨ ਲਿਖਾ,
ਹਰੀ ਦੇ ਜਸ ਨੂੰ ਮਨ ਚ ਉੱਕਰ ਲਈਏ, ਲਿਖ ਲਈਏ, ਅੰਤਕਰਨ ਨੂੰ ਕਾਗਜ਼ ਬਣਾ ਕੇ, ਪ੍ਰੇਮ ਦੀ ਕਲਮ ਬਣਾ ਕੇ, ਹਰੀ ਦੇ ਜਸ ਨੂੰ ਮਨ ਨੂੰ ਸ਼ਾਹੀ ਬਣਾ ਕੇ, ਮਨ ਨੂੰ ਦੁਆਤ ਬਣਾ ਕੇ, ਸਰਦਾ ਦੀ ਸ਼ਾਹੀ ਦੁਆਰਾ ਲਿਖਣਾ ਕਰੀਏ।
ਹਰ ਨਾਮ ਸਲਾਹੀ ਰੰਗ ਸਿਉ,
ਫਿਰ ਜਦੋਂ ਲਿਖਿਆ ਜਾਵੇ ਹਿਰਦੇ ਚੁੱਕਰਿਆ ਜਾਵੇ ਉਦੋਂ ਪਰਮੇਸ਼ੁਰ ਦੇ ਨਾਮ ਦੀ ਸਿਫਤ ਕਰੀਏ, ਰੰਗ ਪ੍ਰੇਮ ਦੇ ਸਮੇਤ
ਕਿਲਵਿਖ ਤ੍ਰਿਖਾ,
ਇਸ ਕਰਕੇ ਸਾਰੇ ਚਾਰ ਜਨਮਾਂ ਜਿਨ੍ਹਾਂ ਤੋਂ ਜਿਹੜੇ ਕਿਲਵਿਖ ਚਾਰ ਪ੍ਰਕਾਰ ਦੇ ਪਾਪ ਹੈ, ਬ੍ਰਾਹਮਣ ਨੂੰ ਮਾਰਨ, ਗਊ ਨੂੰ ਮਾਰਨ, ਕੰਨਿਆਂ ਨੂੰ ਮਾਰਨ, ਅਨਚਾਰੀ ਦਾ ਧਾਨ ਖਾਣਾ, ਇਹ ਸਾਰੇ ਕਿਲੇਖਾਂ ਨੂੰ ਪਾਪਾਂ ਨੂੰ ਕ੍ਰਿਖਾ ਕੱਟ ਦੇਈਏ, ਜਿਸ ਪ੍ਰਕਾਰ ਦਾਤਰੀ ਦੇ ਨਾਲ ਖੇਤੀ ਦੇ ਤਾਂ ਕੱਟ ਦੇਈਦਾ, ਇਸ ਪ੍ਰਕਾਰ ਕ੍ਰਿਖਾ ਵਿਚਾਰ ਰੂਪੀ ਦਾਤਰੀ ਨਾਲ ਸਾਰਿਆਂ ਪਾਪਾਂ ਨੂੰ ਕ੍ਰਿਖ ਦੇਈਏ, ਖਿੱਚ ਦੇਈਏ ਅੰਦਰੋਂ, ਜਿਵੇਂ ਨਵੀਨ ਖਿੱਚੇ ਚੌਲਾਂ ਦੇ ਵਿੱਚੋਂ ਇਸ ਪ੍ਰਕਾਰ ਖਿੱਚ ਕੇ ਕੱਢ ਦੇਈਏ।
ਤਨ ਤਨ ਸੁਹਾਵਾ ਸੂ ਸਰੀਰ ਥਾਨ ਹੈ,
ਤਨ ਸਾਧ ਸੰਗਤ ਜੀ ਉਹ ਪੁਰਖ ਹੈ, ਤਨ ਉਹਨਾਂ ਮਹਾਂਪੁਰਖਾਂ ਦਾ ਸਰੀਰ ਹੈ, ਤਨ ਉਹ ਸਤਸੰਗਤ ਵਾਲਾ ਥਾਂ ਹੈ, ਬੀਬੀ ਪੈਰ ਨੀ ਕਰੀ ਦੇ ਮਾਰੋ ਵਾਲ ਪੈਰ ਇਕੱਠੇ ਕਰ,
ਜਿੱਥੇ ਮੇਰਾ ਗੁਰ ਧਰੇ ਵਿਖਾ,
ਜਿੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਸਰੀਰ ਦੇ ਨਾਲ ਗੁਰੂ ਸਾਹਿਬ ਦੇ ਚਰਨ ਟਿਕਦੇ ਹਨ, ਅਤੇ ਉਹ ਹਿਰਦਾ ਜਿਸ ਹਿਰਦੇ ਦੀ ਗੁਰੂ ਸਾਹਿਬ ਦੇ ਚਰਨ ਟਿਕਦੇ ਹਨ, ਉਹ ਥਾਂ ਜਿੱਥੇ ਗੁਰੂ ਸਾਹਿਬ ਜਿੱਥੇ ਜਾ ਗਏ ਮੇਰੇ ਸਤਿਗੁਰੂ ਸਥਾਨ ਤੇ ਹਵਾ ਰਾਮ ਰਾਜੇ, ਉਹ ਥਾਂ ਵੀ ਸੋਭਨੀਕ ਹੈ ਜਿੱਥੇ ਵਿਖਾ ਕਦਮ ਰੱਖਦੇ ਗੁਰੂ ਸਾਹਿਬ ਆਪਣੇ ਚਰਨ ਰੱਖਦੇ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਨੂੰ ਵੇਖਿਆ ਦਰਸ਼ਨ ਕੀਤੇ ਹੈ, ਉਹ ਸਰੀਰ ਵੀ ਉਹ ਹਿਰਦੇ ਵੀ ਉਹ ਥਾਂ ਵੀ ਸਾਰੇ ਸੁਣਦੇ ਹੀ ਹਨ ਸਾਹਿਬ ਚੰਗੇ ਜੀ। ਕਿਉਂ ਗੁਰੂ ਸਾਹਿਬ ਜਿੱਥੇ ਆਪਣਾ ਧਿਆਨ ਚਰਨਾਂ ਕੋਲ ਟਿਕਾ ਦਿੰਦੇ ਹੈ ਤਨ ਉਹ ਪਵਿੱਤਰ ਹਿਰਦੇ ਹੈ, ਤਨ ਉਹ ਜੀ ਸਰੀਰ ਹਨਗੇ, ਤਨ ਉਹ ਸਾਹਿਬ ਚੰਗੇ ਜੀ ਸੰਧਰਤੀ ਹੈ ਜਿੱਥੇ ਮੇਰੇ ਸਤਿਗੁਰੂ ਜੀ ਆਪਣੇ ਪਵਿੱਤਰ ਚਰਨ ਕਮਲਾਂ ਨੂੰ ਰੱਖਦੇ ਹਨ।